ਸਾਰਾ ਕੁਝ ਉਸੇ ਦਾ ਆਪਣਾ ਹੀ ਹੈ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਦੇ ਕਰਕੇ ਨਾਮ ਦੇ ਆਸਰੇ ਸਾਰੇ ਜੰਤ ਹੋਂਦ ਵਿੱਚ ਆਏ ਨੇ। ਕਿਉਂਕਿ ਜਦੋਂ ਪਰਮੇਸ਼ਰ ਨੇ ਕਿਹਾ ਓਅੰਕਾਰ, ਓਅੰਕਾਰ ਕਰਕੇ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ। ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਦੇ ਆਸਰੇ ਸਾਰੇ ਬ੍ਰਹਿਮੰਡ, ਇੱਕੀ ਪੁਰੀਆਂ ਵਾਲਾ ਬ੍ਰਹਿਮੰਡ, ਆਕਾਸ਼ ਤਾਰੇ ਸਾਰਾ ਕੁਝ ਅਤੇ ਖੰਡ ਟੁਕੜੇ, ਆ ਜਿੰਨੇ ਧਰਤੀ ਦੇ ਉੱਤੇ ਟੁਕੜੇ ਨੇ ਸਾਰੇ, ਨੌ ਖੰਡਾਂ ਦੀ ਧਰਤੀ, ਇਹ ਵੀ ਨਾਮ ਕਰਕੇ ਹੋਂਦ ਵਿੱਚ ਆਇਆ ਸਾਰਾ ਕੁਝ। ਨਾਮ ਵਿੱਚ ਸ਼ਕਤੀ ਹੈ, ਆਪ ਤਾਂ ਉਹ ਸੂਖਮੀ ਹੈ, ਨਾਮ ਬਹੁਤ ਸੂਖਮ ਹੈ, ਉਹਦੇ 'ਚ ਇਹ ਸ਼ਕਤੀ ਹੈ ਕਿ ਉਹ ਸਥੂਲ ਚੀਜ਼ ਨੂੰ ਬਣਾ ਦਿੰਦਾ, ਜਦੋਂ ਮਰਜ਼ੀ ਬਣਾ ਦੇਵੇ, ਜਦੋਂ ਸਥੂਲ ਨੂੰ ਬਣਾ ਕੇ ਜਦੋਂ ਮਰਜ਼ੀ ਸੂਖਮ ਵਿੱਚ ਲੈ ਜਾਂਦਾ। ਸਾਹਮਣੇ ਤਾਂ ਹੋ ਰਿਹਾ ਆਪਣੇ, ਪਾਣੀ ਕੀ ਚੀਜ਼ ਹੈ, ਦੋ ਗੈਸਾਂ ਹੀ ਨੇ, ਸੂਖਮ ਹੀ ਹੈ, ਅਤੇ ਜਦੋਂ ਇਹ ਬਹੁ ਗਿਣਤੀ 'ਚ ਇਕੱਠਾ ਹੋ ਜਾਂਦਾ, ਬੱਦਲ ਬਣ ਜਾਂਦਾ, ਬਰਸਾਤ ਹੋ ਜਾਂਦੀ, ਇਹਨੇ ਕਿਤੇ ਰਹਿਣਾ, ਇੱਕ ਦੋ ਦਿਨ ਧੁੱਪ ਪਈ ਇੱਥੇ ਕੋਈ ਦਿਖਣਾ ਪਾਣੀ, ਮੁੜ ਕੇ ਫੇਰ ਇਹਨੇ ਸਾਰੇ ਨੇ ਉੱਡ ਜਾਣਾ। ਆਪੇ ਸੂਖਮ ਆਪੇ ਅਸਥੂਲਾ, ਲਖੀ ਨ ਜਾਈ ਨਾਨਕ ਲੀਲਾ। ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਦੇ ਆਸਰੇ ਸਿਮਰਤ ਵੇਦ ਪੁਰਾਣ ਹੋਂਦ ਵਿੱਚ ਆਏ ਨੇ। ਨਾਮ ਨਹੀਂ ਇਹਨਾਂ ਨੂੰ ਹੋਂਦ ਵਿੱਚ ਲਿਆਂਦਾ ਹੈ। ਨਾਮ ਕੇ ਤਾਰੇ ਸੁਣਨ ਗਿਆਨ ਧਿਆਨ, ਨਾਮ ਦੇ ਆਸਰੇ ਹੀ ਲੋਕ ਸੁਣਦੇ ਨੇ, ਨਾਮ ਦੇ ਆਸਰੇ ਹੀ ਗਿਆਨ ਹੁੰਦਾ ਇਨਸਾਨ ਨੂੰ, ਨਾਮ ਦੇ ਆਸਰੇ ਕਰਕੇ ਹੀ ਧਿਆਨ ਲੱਗ ਜਾਂਦਾ। ਨਾਮ ਕੇ ਤਾਰੇ ਆਗਾਸ ਪਾਤਾਲ, ਨਾਮ ਦੇ ਆਸਰੇ ਹੀ ਆਕਾਸ਼ ਬਣਿਆ ਹੈ, ਪਾਤਾਲ ਬਣੇ ਨੇ, ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਇਹ ਸਭ ਚੀਜ਼ਾਂ ਨਾਮ ਕਰਕੇ ਹੋਂਦ ਵਿੱਚ ਆਈਆਂ ਨੇ। ਅਤੇ ਮਹਾਰਾਜ ਕਹਿੰਦੇ ਇੱਕ ਵਾਰ ਤੁਸੀਂ ਨਾਮ ਦੀ ਜਿਹੜੀ ਸ਼ਕਤੀ ਹੈ ਉਹਨੂੰ ਸਮਝ ਲਓ, ਤਾਂ ਇੰਨਾ ਕੁਛ ਲਿਖਣਾ ਪਿਆ। ਨਾਮ ਦੀ ਸ਼ਕਤੀ ਨੂੰ ਸਮਝੋ ਵੀ ਜਿੰਨਾ ਕੁਝ ਆਪਾਂ ਦੇਖ ਰਹੇ ਹਾਂ, ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਨਾਮ ਦੇ ਵਿੱਚੋਂ ਇੰਨਾ ਕੁਝ ਨਿਕਲਿਆ, ਨਾਮ ਨੇ ਬਣਾਇਆ ਹੈ। ਜਿਹਨੂੰ ਸੋਝੀ ਆ ਜਾਂਦੀ ਹੈ ਵੀ ਨਾਮ ਨੇ ਬਣਾਈ ਹੈ ਸ੍ਰਿਸ਼ਟੀ, ਨਾਮ ਨੇ ਬਣਾਈ ਧਰਤੀ, ਨਾਮ ਨੇ ਬਣਾਇਆ ਸਾਡੇ ਮਾਂ ਬਾਪ ਨੂੰ, ਉਦੋਂ ਪਿੱਛੇ ਉਹਨਾਂ ਦੇ ਮਾਂ ਬਾਪ ਨੂੰ, ਨਾਮ ਦੇ ਆਸਰੇ ਅਸੀਂ ਹਾਂ, ਨਾਮ ਦੇ ਆਸਰੇ ਰੋਟੀ ਮਿਲਦੀ ਹੈ, ਨਾਮ ਦੇ ਆਸਰੇ ਕੰਮ ਬਣਦੇ ਨੇ। ਜਦੋਂ ਨਾਮ ਦੇ ਆਸਰੇ ਦਾ ਗਿਆਨ ਹੋ ਗਿਆ ਤਾਂ ਆਪਾਂ ਨੇ ਹਟਣਾ ਹੀ ਨਹੀਂ, ਸਾਰਾ ਦਿਨ ਆਪਾਂ ਕਹੀ ਜਾਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, 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 ਸਤਨਾਮ ਸ੍ਰੀ ਵਾਹਿਗੁਰੂ। ਗਿਆਨ ਜਦੋਂ ਹੋ ਜਾਂਦਾ ਇਨਸਾਨ ਨੂੰ ਕਿ ਨਾਮ ਦੀ ਕਿੰਨੀ ਸ਼ਕਤੀ ਹੈ, ਫਿਰ ਨੂੰ ਨਾਮ ਨੂੰ ਨਹੀਂ ਛੱਡਦਾ, ਪਤਾ ਹੀ ਨਹੀਂ ਸੀ ਇੰਨੀ ਸ਼ਕਤੀ ਨਾਮ ਦੇ ਅੰਦਰ। ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ, ਮੈਂ ਪਹਿਲਾਂ ਤੋਂ ਇਹਨਾਂ ਨਾਮ ਜਪਣ ਲੱਗ ਜਾਂਦਾ ਕਿ ਨਾਮ 'ਚ ਇੰਨੀ ਸ਼ਕਤੀ, ਅਸੀਂ ਐਵੇਂ ਟੱਕਰਾਂ ਮਾਰਦੇ ਨੇ ਹੁਣ ਤੱਕ, ਇੰਨੀ ਸ਼ਕਤੀ ਹੈ ਨਾਮ ਦੇ ਵਿੱਚ। ਜਿੰਨਾ ਕੰਮ ਬੰਦਾ ਸਾਰੀ ਜ਼ਿੰਦਗੀ ਵਿੱਚ ਟੱਕਰਾਂ ਮਾਰ ਮਾਰ ਕਰਦਾ ਹੈ, ਇੰਨਾ ਕੰਮ ਤਾਂ ਨਾਮ ਇੱਕ ਛਿਨ ਵਿੱਚ ਕਰ ਦਿੰਦਾ। ਜਿਹੜਾ ਕੰਮ ਬੰਦਾ 100 ਸਾਲ ਵਿੱਚ ਕਰਦਾ ਹੈ, ਨਾਮ ਇੱਕ ਛਿਨ 'ਚ ਉਹਨਾਂ ਕੰਮ ਕਰਦਾ, ਇੰਨੀ ਤੇਜ਼ੀ ਨਾਲ ਕੰਮ ਕਰਦਾ ਨਾਮ। ਸਾਰੀ ਜ਼ਿੰਦਗੀ 'ਚ ਤੁਸੀਂ ਇੰਨਾ ਨਹੀਂ ਕਮਾ ਸਕਦੇ ਜਿੰਨਾ ਨਾਮ ਨੇ ਦੇ ਦੇਣਾ ਆਪਾਂ ਨੂੰ। ਨਾਮ ਜਪਣ ਦੇ ਬੜੇ ਲਾਭ ਨੇ। ਸਤਿਗੁਰੂ ਮਹਾਰਾਜ ਨਾਮ ਜਪਾਉਣ ਲਈ ਇੰਨੀਆਂ ਪੰਗਤੀਆਂ ਲਿਖੀਆਂ ਨੇ, ਨਹੀਂ ਤਾਂ ਮਹਾਰਾਜ ਇੱਕੋ ਗੱਲ ਕਹਿ ਜਾਂਦੇ ਗੁਰੂ ਨਾਨਕ ਦੇਵ ਜੀ ਪਾਏ, ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਬਸ ਕੰਮ ਮੁੱਕ ਜਾਂਦਾ। ਪਰ ਇਹ ਦੁਨੀਆ ਸਮਝਦੀ ਨਹੀਂ, ਮਹਾਰਾਜ ਕਹਿੰਦੇ ਸਮਝਾਉਣ ਲਈ ਸਾਨੂੰ ਇੰਨਾ ਕੁਛ ਕਰਨਾ ਪਿਆ। ਨਾਮ ਕੇ ਤਾਰੇ ਸਗਲ ਆਕਾਰ, ਇਹ ਜਿੰਨੇ ਵੀ ਆਕਾਰ ਨੇ ਸਾਰੇ ਹੀ ਇਹ ਨਾਮ ਦੇ ਹੀ ਆਸਰੇ ਹੋਂਦ ਵਿੱਚ ਆਏ ਨੇ। ਵੱਡਾ ਛੋਟਾ ਜਿੰਨਾ ਵੀ ਆਕਾਰ ਨਜ਼ਰ ਆਉਂਦਾ ਹੈ, ਫਿਰ ਇਹ ਗੱਲ ਦਾ ਧਿਆਨ ਰੱਖਣਾ ਆਗਾਸ ਪਾ ਤਾਲ ਆਕਾਰ ਇਹ ਕੰਨੇ ਹਨ ਸਾਰੇ। ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਦੇ ਆਸਰੇ ਹੀ ਸਾਰੀਆਂ ਪੁਰੀਆਂ ਬਣੀਆਂ ਨੇ। ਦੇਵਪੁਰੀ, ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ ਬੜੀਆਂ ਪੁਰੀਆਂ ਨੇ। ਇਹ ਕਿਤੇ ਇੱਥੇ ਕਹਾਣੀ ਮੁੱਕ ਨਹੀਂ ਜਾਂਦੀ ਹੈ, ਇਸ ਧਰਤੀ ਉੱਤੇ ਹੀ ਕਹਾਣੀ ਖਤਮ ਨਹੀਂ ਹੋ ਜਾਂਦੀ। ਸਾਇੰਸਦਾਨ ਵੀ ਤਾਂ ਲੱਭਦੇ ਨੇ ਮੰਗਲ ਗ੍ਰਹਿ 'ਤੇ ਕੀ ਹੈ, ਚੰਦਰਮਾ 'ਤੇ ਕੀ, ਉਹ ਕਹਿੰਦੇ ਉੱਥੇ ਆਬਾਦੀ ਨਹੀਂ ਹੈ ਚੰਦਰਮਾ 'ਤੇ, ਮੰਗਲ ਗ੍ਰਹਿ 'ਤੇ ਵੀ ਆਬਾਦੀ ਨਹੀਂ ਹੈ। ਸਾਇੰਸਦਾਨ ਟਿੱਲ ਲਾ ਲੈਣ, ਜਿਹੜੇ ਮਰਜ਼ੀ ਗ੍ਰਹਿ 'ਤੇ ਚਲੇ ਜਾਣ, ਇਹਨਾਂ ਨੂੰ ਆਬਾਦੀ ਲੱਭਣੀ ਨਹੀਂ ਉੱਥੇ। ਆਬਾਦੀ ਹੈ ਚੰਦਰਮਾ ਉੱਤੇ, ਆਬਾਦੀ ਹੈ, ਬਹੁਤ ਆਬਾਦੀ ਹੈ ਚੰਦਰਮਾ 'ਤੇ, ਪਰ ਇਹਨਾਂ ਅੱਖਾਂ ਨਾਲ ਉਹ ਆਬਾਦੀ ਜਦੋਂ ਦਿਖਣੀ ਨਹੀਂ ਤਾਂ ਉੱਥੇ ਜੇ ਜਾ ਕੇ ਕੀ ਕਰਨਗੇ। ਇਹ ਸਿਰਫ ਆਪਣੀਆਂ ਅੱਖਾਂ ਇਸ ਧਰਤੀ ਦੀ ਆਬਾਦੀ ਨੂੰ ਦੇਖ ਸਕਦੀਆਂ ਨੇ। ਚੰਦਰਮਾ ਦੀ ਆਬਾਦੀ ਇੱਕ ਵੱਖਰੇ ਕਿਸਮ ਦੀ ਹੈ, ਉੱਥੇ ਦੇਵਤੇ ਬਹੁਤਾ ਵਾਸ ਕਰਦੇ ਨੇ, ਉਹ ਅੱਖਾਂ ਨਾਲ ਦਿਖਦੇ ਨਹੀਂ ਕਿਸੇ ਨੂੰ। ਇਸ ਕਰਕੇ ਸਮੁੰਦਰ ਵਿੱਚ ਬੜੀ ਆਬਾਦੀ ਹੈ, ਸਰੋਵਰ ਵਿੱਚ ਬੜੀ ਆਬਾਦੀ ਹੈ, ਇਹ ਦਿਖਦੀ ਨਹੀਂ, ਕਿਉਂਕਿ ਪਰਮੇਸ਼ਰ ਨੇ ਇਹ ਸਾਰੀਆਂ ਆਬਾਦੀਆਂ ਸਾਰੀਆਂ ਸਾਨੂੰ ਦਿਖਣ ਨਹੀਂ ਲਾਈਆਂ। ਸਭ ਕੁਛ ਹੈਗਾ, ਪਰ ਮਿਹਨਤ ਕੋਈ ਕਰੇ ਤਾਂ ਮਿਹਨਤ ਕਰਦਿਆਂ ਕਰਦਿਆਂ ਗਿੱਟੇ ਘਸ ਜਾਂਦੇ ਨੇ ਬੰਦੇ ਦੇ, ਬੈਠ ਬੈਠ ਸਮਾਧੀਆਂ ਲਾ ਲਾ ਕੇ ਸਰੀਰ ਸੁੱਕ ਜਾਂਦਾ, ਤਾਂ ਕਿਤੇ ਜਾ ਕੇ ਦਿਖਣ ਲੱਗਦਾ ਕੁਛ। ਅਤੇ ਸਧਾਰਨ ਵਿਅਕਤੀ ਤਾਂ ਖੜ੍ਹੇ ਹੀ ਕਹਿੰਦਾ ਦਿਖਾਓ ਕਿੱਥੇ ਹੈ, ਜੇ ਤੈਨੂੰ ਇਉਂ ਦਿਖਾ ਦਈਏ ਤਾਂ ਫਿਰ ਭਗਤੀ ਕਿੱਧਰ ਜਾਊਗੀ, ਫਿਰ ਭਗਤੀ ਕੋਈ ਕਰੇ ਨਾ, ਫਿਰ ਤਾਂ ਹਰੇਕ ਨੂੰ ਆਓ ਬਈ। ਉਹ ਜਿਵੇਂ ਇੱਕ ਕਹਿੰਦੇ ਆਓ ਤੁਹਾਨੂੰ ਰੱਬ ਦਿਖਾਈਏ, ਆਹ ਦੇਖੋ ਰੱਬ, ਇੱਕ ਤਾਂ ਰੱਬ ਦਿਖਦਾ ਇਸ ਤਰ੍ਹਾਂ। ਫਿਰ ਕਬੀਰ ਜੀ ਨੂੰ ਇੰਨੀ ਭਗਤੀ ਦੀ ਕੀ ਲੋੜ ਸੀ, ਫਰੀਦ ਜੀ ਨੂੰ ਕੀ ਲੋੜ ਸੀ, ਫਿਰ ਤਾਂ ਆਪਾਂ ਸਾਰਿਆਂ ਨੂੰ ਰੱਬ ਦਿਖਾ ਸਕਦੇ ਹਾਂ। ਮਿਹਨਤ ਤੋਂ ਬਿਨਾਂ ਨਹੀਂ ਪਰਮਾਤਮਾ ਦੇ ਦਰਸ਼ਨ ਹੁੰਦੇ। ਨਾਮ ਕਾ ਸੰਗ ਉਧਰੇ ਸੁਣ ਸਰਵਣ, ਜਿਨ੍ਹਾਂ ਨੇ ਸਰਵਣ ਕੰਨਾਂ ਦੇ ਵਿੱਚ ਨਾਮ ਨੂੰ ਸੁਣਿਆ, ਉਹਨਾਂ ਬੰਦਿਆਂ ਦਾ ਭਲਾ ਹੋਇਆ। ਉਧਰੇ ਉਹ ਪਾਰ ਹੋ ਗਏ ਨੇ, ਨਾਮ ਕਾ ਸੰਗ ਉਧਰੇ ਸੁਣ ਸਰਵਣ। ਤਾਂਹੀਓ ਕਿਹਾ ਸੁਖਮਨੀ ਸਾਹਿਬ ਦਾ ਪਾਠ ਥੋੜ੍ਹਾ ਜਿਹਾ ਹੌਲੀ ਕਰਿਆ ਕਰੋ ਅਤੇ ਵਿੱਚ ਵਿਸ਼ਰਾਮ ਦੇ ਲਿਆ ਕਰੋ। ਜਦੋਂ ਆਪਾਂ ਬਹੁਤ ਸਪੀਡ 'ਤੇ ਸੁਣਿਆ, ਜਿਨ੍ਹਾਂ ਨੇ ਨਾਮ ਨੂੰ ਆਪਣੇ ਕੰਨਾਂ ਵਿੱਚ ਸੁਣਿਆ ਹੈ ਉਹੀ ਤਰੇ ਨੇ। ਪਰ ਮਹਾਰਾਜ ਕਹਿੰਦੇ ਨੇ ਮੈਂ ਜਿਹਨੂੰ ਆਪਣੇ ਨਾਮ ਦੇ ਵਿੱਚ ਲਾਵਾਂ ਲੱਗਦਾ ਉਹੀ ਹੈ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਕਿਰਪਾ ਕਰਕੇ ਜਿਹਨੂੰ ਆਪਣੇ ਨਾਮ ਵਿੱਚ ਲਾਉਂਦਾ ਹੈ। ਕਰ ਕਿਰਪਾ ਜਿਸ, ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਆਪਣੇ ਨਾਮ ਲਾਏ, ਆੜੇ ਦਾ ਕੰਨਾ ਖਾ ਗਏ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਆਪਣੇ ਨਾਮ ਦੇ ਵਿੱਚ ਜਿਹਨੂੰ ਲਾ ਲੈਂਦਾ, ਕਿਰਪਾ ਕਰਕੇ ਜਪਾਉਣ ਲਾਉਂਦਾ। ਫਿਰ ਆਪਾਂ ਸਾਰੇ ਤਰਲਿਆਂ ਵਾਲਿਆਂ ਬੇਨਤੀਆਂ ਕਰੀਏ, ਮਹਾਰਾਜ ਸਾਨੂੰ ਵੀ ਨਾਮ ਲਾ ਦਿਓ ਜਪਣ। ਅੱਛਾ ਮਹਾਰਾਜ ਅਸੀਂ ਸਬਰ ਰੱਖਾਂਗੇ, ਕੋਈ ਨਹੀਂ ਆਉਣਾ ਤੁਸੀਂ ਸਾਨੂੰ, ਅਸੀਂ ਕਿੱਥੇ ਜਪ ਸਕਦੇ ਹਾਂ ਨਾਮ, ਬੇਨਤੀਆਂ ਨੇ ਸਾਡੀਆਂ ਤਾਂ ਸਾਨੂੰ ਨਾਮ ਜਪਣ ਲਾ ਲਓ ਜੀ। ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ, ਉਹ ਜਾ ਕੇ ਫਿਰ ਚੌਥੇ ਪਦ ਵਿੱਚ ਪਹੁੰਚਦਾ, ਕਿਉਂਕਿ ਇਹ ਤ੍ਰਿਗੁਣ ਤੇ ਪ੍ਰਭਿੰਨ, ਇਹ ਉਸੇ ਦੀ ਸਲੋਕ ਦੀ ਵਿਆਖਿਆ ਚੱਲ ਰਹੀ ਹੈ। ਪਹਿਲਾਂ ਤਾਂ ਤਿੰਨ ਗੁਣੀਏ ਪੁਰਸ਼ ਆਪਣੇ ਸਾਹਮਣੇ ਰੱਖੇ ਨੇ, ਸਾਰੀ ਤਿੰਨ ਗੁਣਾਂ ਵਾਲੀ ਧਰਤੀ ਦਿਖਾਈ ਹੈ ਆਪਾਂ ਨੂੰ। ਹੁਣ ਚੌਥੇ ਪਦ ਵਿੱਚ ਜਿਹੜਾ ਜਨ ਚਲਿਆ ਜਾਂਦਾ ਉਹ ਕਲਿਆਣ ਪ੍ਰਾਪਤ ਕਰਦਾ, ਜਦੋਂ ਚੌਥੇ ਪਦ ਵਿੱਚ ਜਾਂਦਾ ਤਾਂ ਇੱਕ ਨਵੀਂ ਕਿਸਮ ਦੀ ਦੁਨੀਆ ਦੇਖਦਾ ਹੈ। ਤਿੰਨ ਗੁਣਾਂ ਦੇ ਵਿੱਚ ਨਵੀਂ ਕਿਸਮ ਦੀ ਦੁਨੀਆ ਨਹੀਂ ਦਿਖਦੀ, ਕਿਉਂਕਿ ਤਿੰਨ ਗੁਣ ਤਾਂ ਧਰਤੀ ਦੇ ਨੇ, ਚੌਥਾ ਗੁਣ ਉੱਪਰ ਨੂੰ ਚੜ ਜਾਂਦਾ, ਚੌਥੇ ਗੁਣ ਵਿੱਚ ਜਾ ਕੇ ਬਹੁਤ ਕੁਛ ਨਜ਼ਰ ਆਉਂਦਾ। ਤਿੰਨ ਗੁਣ ਤਾਂ ਧਰਤੀ 'ਤੇ ਨੇ, ਇੱਕ ਪੈਦਲ ਚੱਲਣ ਵਾਲੇ ਨੇ, ਇੱਕ ਵੱਧ ਤੋਂ ਵੱਧ ਬਹੁਤ ਤੇਜ਼ ਕਾਰ ਮੋਟਰ ਚਲੇ ਜਾਣਗੇ, ਇੱਕ ਹੋਰ ਜ਼ਿਆਦਾ ਤੇਜ਼ ਸਪੀਡ ਵਾਲੀ ਗੱਡੀ 'ਚ ਚਲੇ ਜਾਣਗੇ। ਇਹ ਤਾਂ ਧਰਤੀ ਦੇ ਹੀ ਘੁੰਮੇ ਨੇ ਨਾ, ਸਾਈਕਲ ਵੀ, ਪੈਦਲ ਵੀ, ਕਾਰ ਵੀ, ਟ੍ਰੇਨ ਵੀ, ਤਾਂ ਸਭ ਧਰਤੀ ਦਾ ਸਮਾਨ ਹੈ। ਇਹ ਤਿੰਨ ਗੁਣ। ਹੁਣ ਚੌਥਾ ਪਦ ਉਹ ਹੈ ਜਿਹੜਾ ਜਹਾਜ਼ ਹੈ, ਜਹਾਜ਼ ਥੋੜ੍ਹਾ ਜਿਹਾ ਚਿਰ ਹੀ ਰਹਿੰਦਾ ਧਰਤੀ 'ਤੇ, ਫਿਰ ਅਸਮਾਨ 'ਚ ਨੂੰ ਉੱਡ ਜਾਂਦਾ। ਇਸੇ ਪ੍ਰਕਾਰ ਜਿਹੜੇ ਸੰਸਾਰ ਦੇ ਤਿੰਨ ਗੁਣ ਨੇ, ਇਹ ਤਾਂ ਆਪਾਂ ਨੂੰ ਇੱਥੇ ਕੀ ਰੱਖਦੇ ਨੇ, ਪਰ ਜਦੋਂ ਗੁਰਬਾਣੀ ਜਹਾਜ਼ ਰੂਪ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ,
ਮਹਾਰਾਜ ਕਹਿੰਦੇ ਜਹਾਜ਼ ਰੂਪ ਬਾਣੀ ਜਦੋਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਇਹ ਜਦੋਂ ਹੀ ਉਡਾਰੀ ਲਵਾਉਣ ਲੱਗਦਾ ਨਾਮ ਚੌਥੇ ਪਦ ਦੀ ਤਾਂ ਉਸ ਵਕਤ ਹੈਰਾਨ ਹੋ ਜਾਂਦਾ ਜੀਵ ਚੌਥੇ ਪਦ ਵਿੱਚ ਪਹੁੰਚ ਜਾਂਦਾ ਤੇ ਇੱਥੇ ਊਂਘ ਨਾ ਭੁੱਖ ਹੈ ਸਭ ਖਤਮ ਹੋ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਰੂਪ ਸੱਤ ਜਾ ਕਾ ਸੱਤ ਸਥਾਨ ਉਹ ਪਰਮੇਸ਼ਰ ਦਾ ਜਿਹੜਾ ਰੂਪ ਹੈ ਨਾ ਰੂਪ ਦਾ ਵਾਸਤਾ ਜਿਹੜਾ ਕੋਈ ਨਹੀਂ ਹੈ ਪਰ ਪ੍ਰਕਾਸ਼ ਹੈ ਪ੍ਰਕਾਸ਼ ਰੂਪ ਵਾਹਿਗੁਰੂ ਦਾ ਜਿਹੜਾ ਅਸਥਾਨ ਹੈ ਨਾ ਉਹ ਸੱਤ ਰੂਪ ਹੈ ਤੇ ਉਹ ਜਿੱਥੇ ਰਹਿੰਦਾ ਹੈ ਸੱਚਖੰਡ ਵਿੱਚ ਉਹ ਵੀ ਸੱਤ ਰੂਪ ਹੈ ਪੁਰਖ ਸੱਤ ਕੇਵਲ ਪ੍ਰਧਾਨ ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਤ ਰੂਪ ਹੈ ਤੇ ਹੋਰ ਕੋਈ ਪ੍ਰਧਾਨ ਰੂਪ ਨਹੀਂ ਉਹ ਆਪ ਹੀ ਪ੍ਰਧਾਨ ਰੂਪ ਹੈ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਰੂਪ ਵੀ ਸੱਚ ਹੈ ਤੇਰਾ ਥਾਂ ਵੀ ਸੱਚ ਹੈ ਤੇਰਾ ਪ੍ਰਧਾਨਗੀ ਵੀ ਤੇਰੀ ਸੱਚੀ ਹੈ ਬਾਕੀ ਤਾਂ ਸਾਰਿਆਂ ਦੇ ਰੂਪ ਵੀ ਨਾਸਵੰਤ ਨੇ ਥਾਂ ਵੀ ਨਾਸਵੰਤ ਨੇ ਇਹਨਾਂ ਦਾ ਤਾਂ ਕੁਝ ਸੱਚ ਹੈ ਹੀ ਨਹੀਂ ਗਾ ਕਰਤੂਤ ਸੱਤ ਸੱਤ ਜਾ ਕੀ ਬਾਣੀ ਅਕਾਲ ਪੁਰਖ ਦੇ ਜਿਹੜੇ ਕਰਤੱਵ ਨੇ ਜਿਹੜੇ ਕਰਮ ਨੇ ਇਹ ਵੀ ਸੱਚੇ ਨੇ ਔਰ ਜਿੰਨੀ ਉਹਦੀ ਬਾਣੀ ਹੈ ਇਹ ਵੀ ਸੱਚੀ ਹੈ ਸੱਤ ਪੁਰਖ ਸਭ ਮਾਹੇ ਸਮਾਣੀ ਸੱਤ ਪੁਰਖ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਵਿੱਚ ਆਪ ਸਮਾਏ ਹੋਏ ਨੇ ਸੱਤ ਕਰਮ ਜਾ ਕੀ ਰਚਨਾ ਸੱਤ ਵਾਹਿਗੁਰੂ ਦਾ ਕਰਮ ਜਿਹੜਾ ਹੈ ਵਾਹਿਗੁਰੂ ਦੀ ਬਖਸ਼ਿਸ਼ ਹੈ ਇਹ ਵੀ ਸੱਤ ਹੈ ਸੱਚ ਰੂਪ ਹੈ ਅਤੇ ਉਹਦੀ ਜਿਹੜੀ ਰਚਨਾ ਹੈ ਸ੍ਰਿਸ਼ਟੀ ਹੈ ਇਹ ਵੀ ਸੱਚ ਰੂਪ ਹੈ ਇਹ ਕਿਸੇ ਕਿਸੇ ਨੂੰ ਨਜ਼ਰ ਆਉਂਦੀ ਹੁਣ ਨਾਲੇ ਆਪਾਂ ਕਹਿੰਦੇ ਸ੍ਰਿਸ਼ਟੀ ਝੂਠੀ ਹੈ ਜੀ ਨਾਲੇ ਤੁਸੀਂ ਕਹਿੰਦੇ ਨਾਸਵੰਤ ਹੈ ਮਹਾਰਾਜ ਕਹਿੰਦੇ ਬਸ ਤਰੀਕਾ ਹੈ ਦੇਖਣ ਦਾ ਕਿ ਇਹੋ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਉਹ ਦੇਖ ਤੂੰ ਦੁਨੀਆਂ ਨੂੰ ਹੋਰ ਢੰਗ ਨਾਲ ਦੇਖਦਾ ਬੈਰੀ ਹੈ ਬੇਗਾਨਾ ਹੈ ਮੇਰਾ ਹੈ ਤੇਰਾ ਹੈ ਪਰ ਮਹਾਰਾਜ ਕਹਿੰਦੇ ਮੈਂ ਕਹਿਣਾ ਦੇਖ ਤੂੰ ਮੈਨੂੰ ਕਿਉਂ ਨਹੀਂ ਦੇਖਦਾ ਦੁਨੀਆਂ ਦੇ ਅੰਦਰ ਤੂੰ ਦੁਨੀਆਂ ਨੂੰ ਕਿਉਂ ਦੇਖਦਾ ਹੈ ਦੁਨੀਆਂ ਦੇ ਵਿੱਚ ਮੈਨੂੰ ਦੇਖ ਮੈਂ ਦੇਖ ਕਿਰਿਆ ਕਰ ਰਿਹਾ ਤੂੰ ਕਿਉਂ ਨਹੀਂ ਜਾਣਦਾ ਕਿ ਜੋਗੀ ਅੰਦਰ ਜੋਗੀ ਆ ਕਿ ਜੋਗੀ ਵਿੱਚ ਮੈਂ ਜੋਗੀ ਤੂੰ ਦੇਖਣ ਦਾ ਢੰਗ ਨਹੀਂ ਬਣਾਉਂਦਾ ਆਪਣਾ ਤੂੰ ਦੇਖਦਾ ਕਿ ਜੋਗੀ ਬੈਠਾ ਹੈ ਪਰ ਤੂੰ ਇਹ ਨਹੀਂ ਦੇਖਦਾ ਕਿ ਇਹ ਜੋਗੀ ਦੇ ਵਿੱਚ ਮੈਂ ਬੈਠਾ ਹਾਂ ਜਿਵੇਂ ਕੋਈ ਬੰਦਾ ਤੁਰਿਆ ਜਾਂਦਾ ਹਾਥੀ ਦੇ ਉੱਤੇ ਮਹਾਵਤ ਬੈਠਾ ਰੌਲਾ ਪਾ ਰਿਹਾ ਉਹ ਹਾਥੀ ਭਾਈ ਹਾਥੀ ਪਾਗਲ ਹੋ ਗਿਆ ਹਾਥੀ ਵਿਗੜ ਗਿਆ ਦੌੜ ਜਾਓ ਵੱਜ ਜਾਓ ਸਾਰੇ ਜਾਣੇ ਥੱਲੇ ਆ ਜਾਓਗੇ ਇੱਕ ਕੋਈ ਰੱਬ ਦਾ ਪਿਆਰਾ ਬਣਿਆ ਨਵਾਂ ਨਵਾਂ ਉਹ ਕਹਿੰਦਾ ਕੋਈ ਨਹੀਂ ਰੱਬ ਆਪੇ ਸਭ ਠੀਕ ਕਰੇਗਾ ਐਂ ਕਰੇ ਕਰਦਿਆਂ ਕਰਾਉਂਦਿਆਂ ਹਾਥੀ ਉਹਦੇ ਉੱਤੇ ਚੜ੍ਹ ਗਿਆ ਉਹਦੀ ਲੱਤ ਤੋੜ ਦਿੱਤੀ ਬੜੀ ਭਗਤੀ ਕੀਤੀ ਉਹਨੇ ਬਾਅਦ ਦੇ ਵਿੱਚ ਲੱਤਾਂ ਠੀਕ ਹੋ ਗਈਆਂ ਸਭ ਕੁਝ ਜਦੋਂ ਪਰਮੇਸ਼ਰ ਮਿਲੇ ਨਾ ਉਹਨੂੰ ਪਰਮੇਸ਼ਰ ਨੂੰ ਕਹਿੰਦਾ ਤੁਸੀਂ ਜਦੋਂ ਹਾਥੀ ਦੇ ਵਿੱਚ ਬੈਠੇ ਸੀ ਤਾਂ ਫਿਰ ਮੇਰੀ ਲੱਤ ਕਿਉਂ ਤੋੜੀ ਤੁਸੀਂ ਉਦੋਂ ਪਰਮੇਸ਼ਰ ਕਹਿੰਦੇ ਇਹ ਤਾਂ ਬੜੀ ਸੌਖੀ ਜਿਹੀ ਗੱਲ ਹੈ ਤੈਨੂੰ ਸਮਝ ਨਹੀਂ ਲੱਗੀ ਮਹਾਵਤ ਵੀ ਉੱਤੇ ਬੈਠਾ ਸੀ ਉਹਦੇ ਤੇ ਮਹਾਵਤ ਦੇ ਵਿੱਚ ਬੈਠ ਕੇ ਮੈਂ ਕਹਿ ਰਿਹਾ ਸੀ ਉਹ ਪਰੇ ਹੋ ਜਾਓ ਹਾਥੀ ਵਿਗੜ ਗਿਆ ਲੋਕੋ ਪਰੇ ਹੋ ਜਾਓ ਉਹ ਤੈਨੂੰ ਹਾਥੀ 'ਚ ਤਾਂ ਰੱਬ ਦਿਖਦਾ ਤੈਨੂੰ ਉਹ ਮਹਾਵਤ ਵਿੱਚ ਨਾ ਰੱਬ ਦਿਖਿਆ ਮੈਂ ਹੀ ਉੱਤੇ ਬੈਠ ਕੇ ਬੋਲ ਰਿਹਾ ਸੀ ਅਤੇ ਉਹ ਤਾਂ ਤੂੰ ਸੁਣਿਆ ਨਹੀਂ ਸੋ ਇਸ ਕਰਕੇ ਕਿਸੇ ਕਿਸੇ ਨੂੰ ਉਹਦੀ ਰਚਨਾ ਪਤਾ ਲੱਗਦੀ ਕਿ ਰਚਨਾ ਸਾਚ ਬਣੀ ਮੂਲ ਸੱਤ ਸੱਤ ਉਤਪਤ ਸਾਰਿਆਂ ਦਾ ਜੋ ਮੂਲ ਰੂਪ ਹੈ ਵਾਹਿਗੁਰੂ ਉਹ ਸੱਤ ਰੂਪ ਹੈ ਤਿੰਨਾਂ ਕਾਲਾਂ ਵਿੱਚ ਉਹਦੀ ਉਤਪਤੀ ਵੀ ਸੱਤ ਰੂਪ ਹੈ ਹੁਣ ਆਪਾਂ ਨੇ ਇੱਥੇ ਥੋੜ੍ਹਾ ਜਿਹਾ ਸੂਖਮ ਵਿਚਾਰ ਚਲੇ ਜਾਣਾ ਉਤਪਤੀ ਸਾਰੀ ਨਕਲੀ ਹੈ ਭਾਵੇਂ ਠੀਕ ਹੈ ਨਾਸਵੰਤ ਹੈ ਪਰ ਮਹਾਰਾਜ ਜੀ ਕਹਿੰਦੇ ਨੇ ਉਤਪਤੀ ਵਿੱਚ ਤੁਸੀਂ ਉਤਪਤੀ ਨੂੰ ਦੇਖਦੇ ਹੋ ਉਤਪਤੀ ਵਿੱਚ ਤੁਸੀਂ ਮੈਨੂੰ ਨਹੀਂ ਦੇਖਦੇ ਹੋ ਤੁਸੀਂ ਫੁੱਲ ਨੂੰ ਦੇਖ ਲਿਆ ਫੁੱਲ ਦੀ ਖੁਸ਼ਬੂ ਨੂੰ ਦੇਖ ਲਿਆ ਪਰ ਕਦੇ ਸੋਚਿਆ ਕਿ ਫੁੱਲ ਦੇ ਵਿੱਚ ਵੀ ਮੈਂ ਬੈਠਾ ਹਾਂ ਫੁੱਲ ਦੀ ਖੁਸ਼ਬੂ ਵਿੱਚ ਵੀ ਮੈਂ ਬੈਠਾ ਹਾਂ ਫਲ ਦੇ ਵਿੱਚ ਮੈਂ ਬੈਠਾ ਤੁਸੀਂ ਕਹਿੰਦੇ ਮੈਂ ਫਲ ਖਾਧਾ ਬੜਾ ਮਿੱਠਾ ਸੀ ਬੜਾ ਸਵਾਦ ਸੀ ਪਰ ਕਦੇ ਸੋਚਿਆ ਕਿ ਇਹ ਫਲ ਬਣਿਆ ਕਿਵੇਂ, ਇਹ ਫਲ ਦੇ ਅੰਦਰ ਮਿੱਠਾ ਕੌਣ ਹੈ? ਕਹਿੰਦੇ ਮਿੱਠਾ ਰੂਪ ਹੋ ਕੇ ਹੀ ਮੈਂ ਬੈਠਾ ਹਾਂ ਅੰਦਰ। ਜੇ ਮੈਂ ਫਲ ਦੇ ਵਿੱਚ ਨਾ ਹੋਵਾਂ, ਨਾ ਫਲ ਵਿੱਚ ਰਸ ਪੈਂਦਾ ਤੇ ਨਾ ਫਲ ਪੱਕਦਾ। ਤੁਸੀਂ ਫਲ ਦੇ ਵਿੱਚ ਮੈਨੂੰ ਦੇਖੋ, ਤੁਸੀਂ ਸ੍ਰਿਸ਼ਟੀ ਵਿੱਚ ਮੈਨੂੰ ਦੇਖੋ। ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਪਰ ਮਹਾਰਾਜ ਕਹਿੰਦੇ ਇਹ ਸੱਚਾ ਵਿਸ਼ਵਾਸ ਗੁਰੂ ਤੋਂ ਹੀ ਮਿਲ ਸਕਦਾ। ਵਿਸ਼ਵਾਸ ਨਹੀਂ ਆਉਂਦਾ ਸਾਰਿਆਂ ਨੂੰ, ਕਿਉਂਕਿ ਇੱਕ ਤਾਂ ਕੰਮਾਂ ਕਾਰਾਂ ਨੇ ਬੜੀ ਬਿਰਤੀ ਨੂੰ ਖਿੱਚਿਆ ਹੋਇਆ, ਜਾਣਾ ਹੈ ਕੰਮ ਕਾਰ ਕਰਨੇ ਨੇ, ਤੇ ਦੂਸਰਾ ਧਿਆਨ ਹਰ ਪਾਸੇ ਵੰਡਿਆ ਰਹਿੰਦਾ ਇਨਸਾਨ ਦਾ। ਹੁਣ ਇੰਨਾ ਵਿਸ਼ਵਾਸ ਕਿੱਥੋਂ ਲਿਆਈਏ? ਜਿੰਨੇ ਬਚਨ ਤੁਸੀਂ ਕਰਦੇ ਹੋ ਮਹਾਰਾਜ, ਇਹ ਸਾਰੇ ਬਚਨ ਚੌਥੇ ਪਦ ਵਿੱਚ ਹਨ, ਅਸੀਂ ਤੀਜੇ ਪਦ ਵਾਲੇ ਹਾਂ। ਮਹਾਰਾਜ ਕਹਿੰਦੇ ਗੁਰਬਾਣੀ ਨੂੰ ਸਮਝਣ ਲਈ ਤੁਹਾਨੂੰ ਮੇਰੇ ਕਾਫੀ ਨੇੜੇ ਆਉਣਾ ਪੈਣਾ ਹੈ। ਤਮੋ ਗੁਣੀ ਬੰਦੇ ਜਿਹੜੇ ਨੇ, ਖਾਣ ਪੀਣ ਵਾਲੇ ਨੇ, ਉਹ ਜੇ ਆਉਂਦੇ ਵੀ ਨੇ ਸੰਗਤ 'ਚ ਤਾਂ ਉਹ ਪਹਿਲਾਂ ਉਹ ਛੱਡੋ, ਤਮੋ ਗੁਣੀ ਚੀਜ਼ਾਂ ਛੱਡੋ ਖਾਣੀਆਂ। ਫਿਰ ਜਿਹੜੇ ਰਾਜਸੀ ਮਾੜੇ ਮੋਟੇ ਗੁਣ ਨੇ ਉਹ ਵੀ ਛੱਡਣੇ ਪੈਣੇ ਆ, ਕਿਉਂਕਿ ਰਜੋ ਗੁਣੀ ਵੀ ਮੇਰੇ ਨੇੜੇ ਨਹੀਂ ਆ ਸਕਦਾ। ਸਤੋ ਗੁਣੀ ਬਣੋ, ਮਿੱਠਾ ਬੋਲਣਾ, ਨਿਮ ਚੱਲਣਾ, ਇਸ਼ਨਾਨ ਕਰਨਾ, ਸਾਫ਼ ਸੁਥਰੇ ਵਸਤਰ ਪਹਿਨਣੇ, ਖਿਆਲ ਵੀ ਨਾ ਮਾੜਾ ਆਵੇ ਮਨ 'ਚ, ਸ਼ੁੱਧ ਖਿਆਲ ਹੋਣੇ ਚਾਹੀਦੇ ਨੇ, ਸ਼ੁੱਧ ਖਾਣੇ, ਸ਼ੁੱਧ ਪੀਣੇ, ਸ਼ੁੱਧ ਪਹਿਨਣੇ। ਜਦੋਂ ਤੂੰ ਬਹੁਤ ਸ਼ੁੱਧ ਹੋ ਜਾਏਗਾ ਤਾਂ ਤੂੰ ਮੇਰੇ ਨੇੜੇ ਹੋਣ ਦਾ ਮੌਕਾ ਪ੍ਰਾਪਤ ਕਰੇਗਾ। ਫਿਰ ਤੈਨੂੰ ਸੱਚਾ ਵਿਸ਼ਵਾਸ ਹੋਏਗਾ ਗੁਰੂ ਦੇ ਰਾਹੀਂ, ਕਿ ਫਿਰ ਤੈਨੂੰ ਪਤਾ ਲੱਗੇਗਾ ਸਤ ਬਚਨ ਸਾਧੂ ਉਪਦੇਸ਼, ਕਿ ਜਿਹੜਾ ਸਾਧੂ ਸਤਿਗੁਰੂ ਦਾ ਉਪਦੇਸ਼ ਹੈ ਇਹ ਵੀ ਸਤ ਬਚਨ ਨੇ। ਗੁਰੂ ਦੀ ਬਾਣੀ ਬਿਲਕੁਲ ਸੱਤ ਹੈ, ਇੱਕ ਇੱਕ ਪੰਗਤੀ ਸੱਤ ਹੈ। ਸੱਤ ਤੇ ਜਨ ਜਾ ਕੈ ਹਿਰਦੈ ਪਰਵੇਸ਼। ਉਹ ਬੰਦੇ ਧੰਤਾ ਦੇ ਯੋਗ ਨੇ, ਉਹ ਬੰਦੇ ਸੱਚੇ ਨੇ, ਸੱਚ ਸਰੂਪ ਨੇ, ਜਿਨ੍ਹਾਂ ਦੇ ਹਿਰਦੇ 'ਚ ਗੁਰੂ ਦੀ ਬਾਣੀ ਦਾ ਉਪਦੇਸ਼ ਪ੍ਰਵੇਸ਼ ਕਰ ਜਾਂਦਾ। ਸੱਤ ਨਿਰਤ ਬੂਝੈ ਜੇ ਕੋਏ। ਸੱਤ ਤੇ ਨਿਰਤ ਦਾ ਅਰਥ ਹੈ ਨਿਰਣਾ ਕਰਨਾ। ਜੇ ਕੋਈ ਸੱਤ ਤੇ ਅਸੱਤ ਦਾ ਨਿਰਣਾ ਕਰ ਲਏ ਉਹ ਸਮਝ ਲੈਂਦਾ। ਜਿਹੜੇ ਬੰਦੇ ਨੂੰ ਇਹ ਸਮਝ ਲੱਗ ਜਾਵੇ ਵੀ ਆਹ ਸੱਚ ਹੈ ਤੇ ਆਹ ਝੂਠ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਦਿਆ ਵੀ ਖਰੀਦ ਕੇ ਲਿਆ ਜਾ ਕੇ, ਦੋ ਪੈਸੇ ਦਾ ਸੱਚ ਤੇ ਝੂਠ। ਸਾਰੇ ਸ਼ਹਿਰ 'ਚ ਘੁੰਮ ਗਿਆ, ਕਿਤੇ ਭਾਈ ਮਰਦਾਨੇ ਨੂੰ ਸੱਚ ਝੂਠ ਨਾ ਮਿਲੇ। ਫਿਰ ਖੱਤਰੀ ਮੂੜਾ, ਉਹਨੇ ਦਿੱਤਾ ਲਿਖ ਕੇ, ਮੈਂ ਦੋ ਪੈਸੇ ਦਾ ਦਊਂਗਾ ਲਿਖ ਕੇ ਤੈਨੂੰ। ਕਹਿਣ ਲੱਗਿਆ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਸੱਤ ਨਿਰਤ ਬੂਝੈ ਜੇ ਕੋਏ। ਜੇ ਕੋਈ ਸੱਚ ਤੇ ਅਸੱਚ ਨੂੰ ਪਛਾਣ ਲਵੇ, ਨਾਮ ਜਪਤਾ ਕੀ ਗਤ ਹੋਏ, ਫਿਰ ਨਾਮ ਜਪਦਿਆਂ ਉਹਦੀ ਕਲਿਆਣ ਹੋ ਸਕਦੀ ਹੈ। ਜੇ ਕੋਈ ਦੋਨਾਂ ਚੀਜ਼ਾਂ ਨੂੰ ਸਮਝਣ ਲੱਗ ਜਾਏ ਮਨ ਦੇ ਅੰਦਰ, ਇਹ ਗੱਲਾਂ ਜਦੋਂ ਮਨ 'ਚ ਆਉਣ ਲੱਗ ਜਾਣਗੀਆਂ ਆਪਣੇ, ਵੀ ਆਹ ਚੀਜ਼ ਝੂਠੀ ਹੈ, ਆਹ ਚੀਜ਼ ਸੱਚੀ ਹੈ, ਮੈਂ ਸੱਚ ਤੇ ਚੱਲਣਾ, ਮੈਂ ਝੂਠ ਤੇ ਜਾਣਾ ਹੀ ਨਹੀਂ। ਆਪ ਸੱਤ ਕੀ ਆ ਸਭ ਸੱਤ, ਵਾਹਿਗੁਰੂ ਆਪ ਸੱਤ ਰੂਪ ਹੈ, ਨਜ਼ਰ ਆਉਣ ਲੱਗ ਜਾਂਦਾ। ਜੋ ਉਹਨੇ ਬਣਾਇਆ ਉਹ ਵੀ ਸਭ ਸੱਤ ਹੈ, ਇਹ ਵੀ ਦਿਖਣ ਲੱਗ ਜਾਂਦਾ। ਆਪੇ ਜਾਣ ਹੈ ਆਪਣੀ ਮਿਤ ਗਤ, ਆਪ ਹੀ ਆਪਣੀ ਮਿਤ ਮਰਿਆਦਾ ਨੂੰ ਜਾਣਦਾ, ਆਪ ਆਪਣੀ ਗਤ ਕਲਿਆਣ ਨੂੰ ਜਾਣਦਾ, ਕਲਿਆਣ ਕਰਨ ਨੂੰ ਜਾਣਦਾ, ਆਪਣੀ ਅਵਸਥਾ। ਗਤ ਦਾ ਭਾਵ ਅਵਸਥਾ ਹੈ, ਅਵਸਥਾ ਨੂੰ ਵੀ ਆਪ ਜਾਣਦਾ, ਗਤ ਪ੍ਰਾਪਤੀ ਦੀ ਮਿਤ ਮਰਿਆਦਾ ਨੂੰ ਵੀ ਉਹ ਆਪ ਹੀ ਜਾਣਦਾ। ਜਿਸ ਕੀ ਸ੍ਰਿਸ਼ਟ ਸੋ ਕਰਨ ਹੈ ਹਾਰ, ਜਿਹਦੀ ਇਹ ਸ੍ਰਿਸ਼ਟੀ ਹੈ ਸਾਰੀ ਉਹੀ ਕਰਨੇ ਹਾਰ ਹੈ। ਸ੍ਰਿਸ਼ਟੀ ਦਾ ਦੂਜਾ ਬੰਦਾ ਇਹਨੂੰ ਬਣਾ ਨਹੀਂ ਸਕਦਾ। ਅਗਰ ਨਾ ਬੂਝ ਕਰਤ ਵਿਚਾਰ, ਕਰਤ ਵਿਚਾਰ ਜਿਹੜੇ ਵਿਚਾਰ ਕਰਤੇ ਨੇ ਉਹਨਾਂ ਨੂੰ ਹੋਰ ਨਹੀਂ ਕੁਛ ਸੁਝਦਾ ਹੈ। ਸ੍ਰਿਸ਼ਟੀ ਦੇ ਵਿੱਚ ਬਣਾਉਣ ਵਾਲਾ ਹੋਰ ਕੋਈ ਨਹੀਂ, ਸ੍ਰਿਸ਼ਟੀ ਨੂੰ ਸਿਰਫ ਤੁਸੀਂ ਆਪ ਹੀ ਬਣਾਉਣ ਵਾਲੇ ਹੋ। ਕਰਤੇ ਕੀ ਮਿਤ ਨਾ ਜਾਣੈ ਕੀ ਆ, ਇਹ ਜਿਹੜਾ ਪੈਦਾ ਕੀਤਾ ਹੋਇਆ ਜੀਵ ਹੈ ਇਹ ਕਰਤੇ ਦੀ ਮਿਤ ਮਰਿਆਦਾ ਨੂੰ ਨਹੀਂ ਜਾਣ ਸਕਦਾ, ਇਹ ਨਹੀਂ ਜਾਣ ਸਕਦਾ। ਇੱਥੋਂ ਸਧਾਰਨ ਜਾਂ ਤੁੱਛ ਜੀ ਬੁੱਧੀ ਵਾਲਾ ਜੀਵ ਕੀ ਜਾਣ ਸਕਦਾ ਉਹਨੂੰ। ਨਾਨਕ ਜੋ ਤਿਸ ਭਾਵ ਐਸੋ ਵਰਤੀ ਆ, ਜੋ ਉਹਨੂੰ ਭਾਉਂਦਾ ਉਹੀ ਵਰਤਦਾ ਹੈ। ਵਾਹਿਗੁਰੂ ਨੂੰ ਜਿਵੇਂ ਭਾਉਂਦਾ ਉਸੇ ਤਰ੍ਹਾਂ ਹੀ ਵਰਤਦਾ ਹੈ। ਸਧਾਰਨ ਬੰਦਾ ਨਹੀਂ ਸਮਝ ਸਕਦਾ। ਇਹ ਜਿਹੜੀ ਪੌੜੀ ਹੈ ਇਸ ਕਥਾ ਮਾਤਰ ਤਾਂ ਆਪਾਂ ਕਰ ਲਈ ਇਹਦੀ ਕਥਾ, ਪਰ ਇਹ ਹੈ ਬੜੀ ਉੱਚੀ ਪੌੜੀ। जिथे महाराज चल रहे ने उत्थे नहीं चल सकते। यह तो सिर्फ इन्ना ही है जिवें आसमान दे च बदल, बदल तक तो आप नहीं पहुंच सकते पर थले परछावां तो आप देख लें, परछावें के थले भी खड़ जाते हैं। यह तो इन्नी की कथा हुई है जिवें बदल का परछावां, बदल तक नहीं जा सकते। चौथे पद की कथा आप तीन गुणी पुरश किवें कर सकते हैं, रजो तमो सतो विच लिपटे हुए पुरश किवें इहनू कर सकते हैं। जिनी उच्ची कथा हुण दे उपदेश विच कर रहे हैं आप सच्चे पातशाह, इन्नी उच्ची कथा तो सतगुरु आप ही जानन, जा उन्होंने ब्रह्म ज्ञानी महापुरश जान सकते हैं। आपां तां महाराज जी ने थोड़ा जिहा नमूना जिहा दिखाता एक, पर यह कथा जिहड़ी इन्हां श्लोकां दी कहना पौड़ियां दी कथा करनी बहुत औखी, इहनी व्याख्या करनी सधारण जबान की गल नहीं है। सतगुरु महाराज ने जिन्ना क अपने तो कहा दिता उन्ना आप कह लिया, आपां नूं तां इन्नी गल का ही पता है। गुरु ग्रंथ साहिब महाराज अगे खड़ के कहिए बाबा मूर्ख हां नावै बल जाओ। महाराज असी तो मूर्ख हाँ जी, साड़ी समझ तो परे ही है सारिया चीजा, पर आप जी कृपा करके जे सोझी दे दें तो समझ पै जाएगी। नहीं असी तो एको ही गल करनी जानते हाँ, वाहे गुरु वाहे गुरु।
ਅਸਤਪਦੀ ਚ ਹੁਣ ਬਖਸ਼ਿਸ਼ ਕਰਦੇ ਨੇ, ਬਿਸਮਨ ਬਿਸਮ ਭੈ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ। ਫਰਮਾਉਂਦੇ ਨੇ ਜਿਨ੍ਹਾਂ ਨੇ ਬੁੱਝ ਲਿਆ ਹੈ ਸਮਝ ਲਿਆ ਹੈ ਉਹਨਾਂ ਨੂੰ ਸਵਾਦ ਆਇਆ ਹੈ, ਆਨੰਦ ਆਇਆ ਹੈ, ਰਸ ਆਤਮਕ ਰਸ ਉਹਨਾਂ ਨੂੰ ਪ੍ਰਾਪਤ ਹੋਇਆ ਹੈ। वह बिस्माद अवस्था विच चले गए ने क्योंकि उन्होंने रस आन करके उन्होंने मन बिस्म चलिया गया है, बिस्माद विच चलिया गया है, बिस्माद अवस्था तक चले गए ने। पहला मन ने बिस्माद होना, फिर बिस्माद अवस्था विच टिक जाना, इस करके कहने नहीं बिस्मन बिस्म पहे बिस्माद। सुन के मन यह जहा बिस्माद होया है कि हुण उहदे विच्चों निकलना नहीं चाहुंदा वापस, बिस्माद अवस्था विच्चों बाहर नहीं आना चाहुंदा हुण। प्रभु कै रंग राच जन रहे, जिहड़े प्रभु दे रंग विच रचे मिचे रहिंदे ने 24 घंटे, हुण एक नाम दा ही पल्ला पकड़िया है, बाकी दीआं चीज़ां झूठियां जाण के त्याग दित्तियां ने, बाकी दीआं चीज़ां नासवंत समझ के छड़ दित्तियां ने, एक नाम रंग विच रंगे होए ने। गुर कै बचन पदार्थ लहे, उन्हां ने गुरां दे बचन नूं मन्नण करके गुरां दे वचन द्वारा उन्होंने जिहड़े पदार्थ पाए ने वो प्रेम पदार्थ, नाम पदार्थ, ज्ञान पदार्थ, मुक्त पदार्थ, ये वड्डे पदार्थ उन्होंने प्राप्त किए हैं। छोटे पदार्थ ਸਧਾਰਨ ਤੌਰ 'ਤੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਪਰ ਇੱਥੇ ਚਾਰ ਵੱਡੇ ਪਦਾਰਥ ਨੇ ਜਿਨ੍ਹਾਂ ਦਾ ਮਨ 24 ਘੰਟੇ ਰੰਗਿਆ ਰਹਿੰਦਾ ਵੀ ਇੱਕ ਪਾਠ ਸਮਾਪਤ ਦੂਜਾ ਸ਼ੁਰੂ, ਫਿਰ ਉਹਦਾ ਭੋਗ ਪਾਤਾ ਫਿਰ ਹੋਰ ਪਾਠ ਸ਼ੁਰੂ। ਜਿਨ੍ਹਾਂ ਨੇ ਕੋਈ ਗੱਲ ਨਹੀਂ ਕਰਨੀ, ਜਿਨ੍ਹਾਂ ਨੇ ਕਿਸੇ ਪਾਸੇ ਦੇਖਣਾ ਨਹੀਂ, ਜਿਨ੍ਹਾਂ ਦੀ ਇੱਕ ਬਿਰਤੀ ਜੁੜੀ ਹੋਈ ਹੈ ਪਾਠ ਵਿੱਚ ਹੀ, ਸਿਮਰਨ ਵਿੱਚ ਹੀ, ਉਹ ਰੰਗ ਵਿੱਚ ਰਚੇ ਹੋਇਆਂ ਨੂੰ ਹੌਲੀ ਹੌਲੀ ਮਹਾਰਾਜ ਵੱਡੇ ਪਦਾਰਥ ਬਖਸ਼ਿਸ਼ ਕਰਦੇ ਨੇ। ਉਹ ਕੀ ਕਰਦੇ ਨੇ? ਹੋਏ ਦਾਤੇ ਦੁੱਖ ਕਾਟਨ ਹਾਰ, ਜਿਨ੍ਹਾਂ ਨੂੰ ਇਹ ਪਦਾਰਥ ਮਿਲ ਗਏ ਵੱਡੇ, ਉਹ ਦਾਤੇ ਬਣ ਜਾਂਦੇ ਨੇ। ਵਾਹਿਗੁਰੂ ਉਹਨਾਂ ਨੂੰ ਦਾਤੇ ਬਣਾ ਦਿੰਦਾ ਹੈ। ਉਹ ਕਾਹਦੇ ਦਾਤੇ ਬਣ ਜਾਂਦੇ ਨੇ ਜੀ? ਕਹਿੰਦੇ ਦੁੱਖ ਕਾਟਨ ਹਾਰ। ਫਿਰ ਉਹਨਾਂ ਕੋਲ ਦੁਨੀਆ ਆਉਣ ਲੱਗ ਜਾਂਦੀ ਹੈ, ਮੈਨੂੰ ਆਹ ਦੁੱਖ ਹੈ, ਮੈਨੂੰ ਉਹ ਦੁੱਖ ਹੈ, ਮੇਰਾ ਦੁੱਖ ਕੱਟੋ। ਉਹਨਾਂ ਨੂੰ ਅਕਾਲ ਪੁਰਖ ਵੱਲੋਂ ਅਥਾਰਟੀ ਮਿਲ ਜਾਂਦੀ ਹੈ